ਆਪ ਮਿਲਿਆ ਕਰਨ ਕਾਰਨ ਜੋ परम सत्कार जोग गुरु प्यारी सात संगत जीओ, ख्यालां नूं बाहर जाण तों रोकीए, चित विरतियां करिए एकागर, रसना दी पवित्रता दे वास्ते सारे ही उचारण करो जी सतनाम श्री। पातशाह जी की अपार बख्शिश हुई, अज धन धन गुरु हर राय साहब पातशाह जी के प्रकाश दिहाड़े संबंध दे विच आप जी ने बहुत ही प्यार भरी वो कथा सरवण कीती है, ते नाल ही इतिहास की लड़ीवार कथा जो चल रही है, बहुत ही प्यार वाले महान विद्वान गुरमुख प्यारे आप जी नूं सुना रहे सन, ते बाकी जिहड़ा समा है इहदे विच वी आपां विचार करनी है, क्योंकि सतसंगत है, सतसंग की वड्याई किन्नी है। अज जदों आपां धन धन गुरु हर राय पातशाह जी महाराज जी दे प्रकाश दिहाड़े मना रहे हैं, ये ऐसा प्रकाश सत्संग दे विच साढ़े अंदर भी ज्ञान का चानण हो जाएगा, जे असी ऐसे साडा जिहड़ा ये विरसा है, विरासत है, इतिहास है, उसनों अपने हिरदे दे विच वसावांगे। क्योंकि सत्संग दे विच केवल ते केवल नाम दी व्याख्या हुंदी है, ते जिहड़ा नाम है ये सारिआं कोल ही है, कोई ऐसा नहीं, पर वो प्रगट ना होण करके सानूं इस दा पता नहीं लगदा। भावें कल आपां प्रसंग जिहड़ा सी शुरू कीता, उसनूं जिहड़ा कल एतवार दा सत्संग इत्थे दशमेश दरबार होणा उत्थे पूरा करांगे। अज आओ धन धन गुरु हर राय पातशाह जो सतवें गुरु नानक दे रूप दे विच जदों उन्होंने शरीर धारण किया, उस दिन 20 माघ का पवित्र दिहाड़ा सी, ईस्वी सन मुताबक 26 फरवरी 1630 ईस्वी नूं वो पवित्र पावन स्थान कीरतपुर साहब विखे धन धन बाबा गुरदित्ता जी दे घर सत्कारयोग माता निहाल कौर जी दी कुख नूं भाग लगे। उस समय आप जी दा प्रकाश होया, जन्म शरीर दा हुंदा है, गुरु पीर महापुरश कदे शरीर नहीं हुंदे, शरीर तां जे धारण भी कीता ता जो उन्हां दे राहीं जो बचन आए, सतगुरु बचन बचन है सतगुरु बाणी, गुरु गुरु है बाणी, ओ बचन जिहड़े हन ओ गुरबाणी गुरु है, ते उन्हां दा क्योंकि जो बाबा गुरदित्ता जी सन धन धन गुरु हरगोबिंद पातशाह जी महाराज जी दे वड्डे साहिबजादे, जदों गुरु नानक दी अंश वंश बाबा श्री चंद जी आउंदे हन तां ओ इन्हां दी मंग करदे ने कि सानू दे दिओ, बड़ी खुशी नाल ए उन्हां नूं सौंपे। पर समा ऐसा होया कि अचानक एक दिन आप जी तो एक गऊ मर गई, गुरु हरगोबिंद पातशाह जी महाराज जी ने 4 युद्ध किए, जो युद्ध भी किए वो इउं नहीं कि किसी जर जोरू जमीन वास्ते, वो युद्ध धर्म युद्ध कोई आया उसका जवाब दिता, तो सवेर तो लैके शाम तक जो युद्ध किया, दिन छिपन तो पहला पहला उस दे विच फतेह प्राप्त की। हुण 4 युद्ध हो चुके सन, गुरु हरगोबिंद पातशाह जी महाराज जी ने हुण हथियार रख दिते कि हुण युद्ध नहीं करना। तो इधर बाबा गुरदित्ता जी जदों उन्हां पहाड़ियां दे विच कीरतपुर साहब उत्थे शिकार करन जांदे हन, अज अचानक ਇੱਕ ਤੀਰ ਗਊ ਨੂੰ ਲੱਗਦਾ ਹੈ, ਉਸ ਦੀਆਂ ਆਂਦਰਾਂ ਬਾਹਰ ਆ ਜਾਂਦੀਆਂ ਹਨ ਅਤੇ ਉਹ ਪਹਾੜੀ ਲੋਕ ਰੌਲਾ ਪਾਉਂਦੇ ਨੇ ਕਿ ਅਸੀਂ ਜਾਂ ਤਾਂ ਇਹ ਗਊ ਜਿਉਂਦੀ ਕਰੋ ਜਾਂ ਫਿਰ ਅਸੀਂ ਇਹ ਸ਼ਿਕਾਇਤ ਬਾਦਸ਼ਾਹ ਕੋਲ ਕਰਾਂਗੇ। ਬਾਬਾ ਜੀ ਗੁਰਦਿੱਤਾ ਜੀ ਨੇ ਇਸ ਵਿਆਧੀ ਨੂੰ ਅਗਾਹਾਂ ਨਾ ਵਧਾਉਣ ਕਾਰਨ ਆਪ ਜੀ ਨੇ ਮੰਤਰ ਬਲ ਦੇ ਨਾਲ ਮੰਤਰ, ਕਿਉਂਕਿ ਵਾਹਿਗੁਰੂ ਗੁਰੂ ਮੰਤਰ ਹੈ, ਐਸਾ ਪਾਵਰਫੁਲ ਮੰਤਰ ਹੈ, ਇਹ ਮੰਤਰ ਦੇ ਵਿੱਚ ਸ਼ਕਤੀ ਹੈ। ਹੁਣ ਉਸ ਮੰਤਰਿਆ ਹੋਇਆ ਜਲ ਛਿੜਕਿਆ ਵਾਹਿਗੁਰੂ ਕਹਿ ਕੇ ਅਤੇ ਉਹ ਗਊ ਜਿਉਂਦੀ ਹੋ ਗਈ, ਕਿਉਂਕਿ ਇਹ ਕੋਈ ਅਤਕਥਨੀ ਨਹੀਂ, ਮੰਤਰ ਦੀ ਸ਼ਕਤੀ ਹੈ। ਇੱਥੇ ਆਤਮ ਮਾਰਗ ਪੜ੍ਹਨ ਵਾਲੇ ਬੈਠੇ ਹੋਣਗੇ, ਉਹਦੇ ਵਿੱਚ ਵੀ ਇਹ ਆਇਆ ਕਿ ਅੱਜ ਦਾ ਇੱਕ ਯੋਗੀ ਵੀ ਇਹ ਕਰ ਰਿਹਾ ਹੈ ਮੰਤਰ ਬਲ ਦੇ ਨਾਲ। ਡਾਕਟਰ ਸਵਾਮੀ ਰਾਮ ਜੀ ਨੇ ਲਿਖਿਆ ਹੈ ਲਿਵਿੰਗ ਵਿਦ ਦੀ ਹਿਮਾਲਿਅਨ ਮਾਸਟਰ, ਉਹਦੇ ਵਿੱਚ ਉਹ ਦੱਸਦੇ ਨੇ ਕਿ ਮੰਤਰ ਦੀ ਕਿੰਨੀ ਸ਼ਕਤੀ ਹੈ। ਉਹ ਲੈਕਚਰ ਕਰ ਰਹੇ ਸੀ, ਇੱਕ ਸਾਧੂ ਆ ਗਿਆ, ਕਹਿੰਦੇ ਤੈਨੂੰ ਤਾਂ ਡੈਥ ਬਾਰੇ ਪਤਾ ਨਹੀਂ ਕਿ ਇਹਦੇ ਬਾਰੇ, ਤੈਨੂੰ ਥਿਊਰੀ ਪਤਾ ਪ੍ਰੈਕਟੀਕਲ ਨਹੀਂ। ਕਹਿੰਦੇ ਪ੍ਰੈਕਟੀਕਲ ਕਿਵੇਂ ਹੁੰਦਾ? ਉਹਨਾਂ ਨੇ ਪ੍ਰੈਕਟੀਕਲ ਕਰਨ ਵਾਸਤੇ ਇੱਕ ਕੀੜੇ ਦੇ ਦੋ ਟੁਕੜੇ ਕੀਤੇ, ਮੰਤਰ ਪੜ੍ਹਿਆ, ਜੁੜ ਗਿਆ। ਮੰਤਰ ਵੱਲ ਹੈ, ਮੰਤਰ ਦੇ ਵਿੱਚ ਸ਼ਕਤੀ ਹੈ। ਆ ਜੋ ਮੰਤਰ ਵਾਹਿਗੁਰੂ ਗੁਰੂ ਮੰਤਰ ਹੈ, ਜਪ ਹੋਮੇ ਖੋਈ, ਐਸਾ ਮੰਤਰ ਕੋਈ ਇਸ ਦੇ ਬਰਾਬਰ ਮੰਤਰ ਨਹੀਂ। ਬਾਕੀ ਮੰਤਰ ਜਿਹੜੇ ਹਨ ਉਹ ਮੰਤਰ ਸਵਾਸ 'ਤੇ ਨਹੀਂ ਆ ਸਕਦੇ। ਅੱਜ ਸਾਡੀਆਂ ਉਮਰਾਂ ਛੋਟੀਆਂ, ਦਿਲ ਦਿਮਾਗ ਇੰਨੇ ਤਾਕਤਵਰ ਨਹੀਂ। ਇਹ ਤਾਂ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਕਲਯੁਗ ਨਾਨਕ ਨਾਮ ਸਿਖਾਲਾ ਇਹ ਮੰਤਰ ਲੈ ਕੇ ਆਏ, ਐਸਾ ਮੰਤਰ ਜਿਹਦਾ ਇਹ ਸਵਾਸ ਦੇ ਉੱਤੇ ਆ ਜਾਂਦਾ, ਅੰਦਰ ਨੂੰ ਜਾਂਦਾ ਸਵਾਸ ਵਾਹੇ, ਬਾਹਰ ਨੂੰ ਆਉਂਦਾ ਗੁਰੂ। ਕਿਉਂਕਿ ਇਹ ਹੋਮੇ ਦਾ ਸਾਰੇ ਰੋਗ ਇਹਦੇ ਨਾਲ ਦੂਰ ਹੁੰਦੇ ਹਨ। ਇਹੀ ਨਹੀਂ ਕਿ ਜਿੰਨੇ ਵੀ ਤਨ ਦੇ ਮਨ ਦੇ, ਪਹਿਲਾਂ ਮਨ ਰੋਗੀ ਹੁੰਦਾ ਫਿਰ ਤਨ ਰੋਗੀ ਹੁੰਦਾ ਹੈ, ਇਹ ਸਾਰੇ ਦੁੱਖ ਰੋਗ ਇਹਦੇ ਨਾਲ ਦੂਰ ਹੋ ਜਾਂਦੇ ਹਨ। ਇਸ ਕਰਕੇ ਵਾਹਿਗੁਰੂ ਗੁਰੂ ਮੰਤਰ ਹੈ, ਇਹਦਾ ਜਾਪ ਕਰਕੇ ਜਿਹੜੀ ਹੋਮੇ ਹੈ, ਹੋਮੇ ਦੀਰਘ ਰੋਗ ਹੈ, ਦਾਰੂ ਪੀ ਇਸ ਮਾਹੇ, ਇਹ ਮੰਤਰ ਐਸਾ ਹੈ ਕਿ ਇਹਦੀ ਦਵਾਈ ਜਿਹੜੀ ਹੈ ਹੋਮੇ, ਜਿਨ ਰਚ ਰਚਿਆ ਪੁਰਖ ਵਧਾਤੇ, ਨਾਲੇ ਹੋਮੇ ਪਾਈ, ਜਨਮ ਮਰਨ ਉਸੀ ਕੋ ਹੈ ਰੇ ਉਹਾ ਆਵੇ ਜਾਈ, ਐਸਾ ਹੈ ਕਿ ਇਹ ਮੰਤਰ ਇੰਨਾ ਤਾਕਤਵਰ ਕਿ ਇਹਦੇ ਨਾਲ ਇਹ ਸਭ ਤੋਂ ਵੱਡਾ ਰੋਗ ਹੋਮੇ ਰੋਗ, ਮਾਨੁਖ ਕੋ ਦੀਨਾ ਕਾਮ ਰੋਗ ਮੈਂਗਲ ਵਸ ਕੀਨਾ, ਇਹ ਖਤਮ ਹੋ ਜਾਂਦਾ ਹੈ। ਹੋਮੇ ਨੂੰ ਖੋਈ ਦਾ ਵਾਹਿਗੁਰੂ ਮੰਤਰ ਜਪ ਗਏ, ਹੋਮੇ ਨੂੰ ਖੋਈ ਦਾ ਜਪ ਗਏ ਮੈਨੂੰ ਖੋਈਂਦਾ ਵਾਹਿਗੁਰੂ ਮੰਤਰ ਜਪ ਕੇ, ਮੈਨੂੰ ਖੋਈਂਦਾ ਮੰਤਰ ਜਪ ਕੇ, ਵਾਹਿਗੁਰੂ ਮੰਤਰ ਜਪ ਕੇ। ਜਦੋਂ ਇਹ ਮੰਤਰ ਦੀ ਕਮਾਈ ਇੰਨੀ ਕੀਤੀ ਹੋਵੇ ਇਸ ਤਰ੍ਹਾਂ ਹੋ ਸਕਦਾ ਹੈ, ਪਰ ਇਸ ਦੇ ਬਾਰੇ ਜਦੋਂ ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਪਿਤਾ ਗੁਰੂ ਜੀ ਨੂੰ ਪਤਾ ਲੱਗਿਆ ਕਿ ਬਾਬਾ ਗੁਰਦਿੱਤਾ ਜੀ ਨੇ ਇਸ ਤਰ੍ਹਾਂ ਮੰਤਰ ਬਲ ਦੇ ਨਾਲ ਕੀਤਾ ਹੈ, ਗੁਰੂ ਪਾਤਸ਼ਾਹ ਜੀ ਨੇ ਨਾਰਾਜ਼ਗੀ ਜ਼ਾਹਰ ਕੀਤੀ ਕਿ ਇਹ ਮੰਤਰ ਇਹ ਤਾਂ ਜਿਹੜਾ ਹਉਮੈ ਦਾ ਨਾਸ ਕਰਨ ਵਾਸਤੇ ਹੈ, ਕਿਉਂਕਿ ਹਉ ਦੇ ਕਾਰਨ ਹੀ ਜੰਮਦਾ ਹੈ ਮਰਦਾ ਹੈ, ਹਉਮੈ ਦਾ ਦੀਰਘ ਰੋਗ ਹੈ ਅਤੇ ਇਹ ਜਿੰਨੇ ਵੀ ਰੋਗ ਨੇ ਇਸ 'ਚ ਉਤਪੰਨ ਹੁੰਦੇ ਹਨ ਅਤੇ ਇਹ ਤਾਂ ਨਵਾਂ ਹੀ ਕੰਮ ਹੋਇਆ ਗੁਰੂ ਘਰ ਦੇ ਵਿੱਚ, ਕਰਾਮਾਤ ਕਹਿਰ ਮੰਨੀ ਹੈ, ਰਿੱਧ ਸਿੱਧ ਸਭ ਮੋਹ ਹੈ, ਨਾਮ ਨਾ ਵਸੇ ਮਨ ਆਏ, ਨਾਮ ਦੇ ਵਿੱਚ ਸਥਿਤੀ ਇਸ ਮੰਤਰ ਨਾਲ ਹੋਣੀ ਹੈ, ਇਸ ਮੰਤਰ ਨਾਲ ਇਸ ਤਰ੍ਹਾਂ ਦੇ ਕੰਮ ਨਹੀਂ ਕਰਨੇ। ਜਦੋਂ ਨਾਰਾਜ਼ਗੀ ਦਾ ਪਤਾ ਲੱਗਿਆ ਕਿ ਇਸ ਤਰ੍ਹਾਂ ਗੁਰੂ ਪਿਤਾ ਜੀ ਨਾਰਾਜ਼ ਹਨ, ਬਾਬਾ ਗੁਰਦਿੱਤਾ ਜੀ ਨੇ ਕੀਰਤਪੁਰ ਸਾਹਿਬ ਜੋ ਜਿੱਥੇ ਬਾਬਾ ਬੁੱਢਣ ਸ਼ਾਹ ਜੀ ਦਾ ਮਕਾਮ ਹੈ, ਜਿੱਥੇ ਗੁਰੂ ਨਾਨਕ ਰੂਪ ਛੇਵੇਂ ਪਾਤਸ਼ਾਹ ਜੀ ਦੇ ਉੱਥੇ ਦਰਸ਼ਨ ਹੋਏ, ਉਸ ਫਕੀਰ ਨੂੰ ਉਸ ਦੇ ਮਕਾਮ ਦੇ ਨੇੜੇ ਹੀ ਆਪ ਜੀ ਨੇ ਸਵਾਸ ਦਸਵੇਂ ਦੁਆਰ ਚੜ੍ਹਾ ਕੇ ਬਰਮ ਰੁਦਰ ਦੇ ਰਾਹੀਂ ਸਰੀਰ ਦਾ ਪਰਿਤਿਆਗ ਕਰ ਦਿੱਤਾ, ਕਿਉਂਕਿ ਜਿਹੜੀ ਨਾਰਾਜ਼ਗੀ ਗੁਰੂ ਦੀ ਹੈ ਇਹ ਨਾਰਾਜ਼ਗੀ ਸਹਿਣੀ ਬਹੁਤ ਹੀ ਮੁਸ਼ਕਲ ਹੈ। ਜਿਵੇਂ ਕਬੀਰ ਸਾਹਿਬ ਜੀ ਫਰਮਾਨ ਕਰਦੇ ਹਨ, ਉਹ ਮਾਤਾ ਲੋਈ ਨੇ ਜਦੋਂ ਰੋਗੀ ਦਾ ਰੋਗ ਹਟਾ ਦਿੱਤਾ ਸੀ ਤਿੰਨ ਵਾਰੀ ਕਹਿ ਕੇ ਰਾਮ ਦਾ ਨਾਮ, ਉਹਨਾਂ ਨੇ ਵੀ ਨਾਰਾਜ਼ਗੀ ਜ਼ਾਹਰ ਕੀਤੀ ਕਿ ਤੂੰ ਲੋਈਏ ਤੈਂ ਇਹ ਰਾਮ ਦਾ ਨਾਮ ਕਿਉਂ ਇੰਨਾ ਸਸਤਾ ਲਾਇਆ। ਉਹਨਾਂ ਨੇ ਇਸ ਤਰ੍ਹਾਂ ਜਿਵੇਂ ਗੁਰਬਾਣੀ 'ਚ ਆਉਂਦਾ ਹੈ ਫਰਮਾਇਆ, ਲੋਈਏ ਰਾਮ ਪਿਆਰੀ ਤੈਂ ਰਾਮ ਕੀ ਸਸਤਾ ਲਾਇਆ, ਤੇ ਰਾਮ ਪਿਆਰੀ ਤੈਂ ਰਾਮ ਕੀ ਸਸਤਾ ਲਾਇਆ, ਰਾਮ ਕਹਾ ਕੇ ਰੋਗੀ ਦਾ ਰੋਗ ਹਟਾਇਆ, ਤਿੰਨ ਵਾਰੀ ਰਾਮ ਕਹਾ ਕੇ ਰੋਗੀ ਦਾ ਰੋਗ ਹਟਾਇਆ, ਗੱਲ ਦਾ ਕਬੀਰ ਨੂੰ ਪਤਾ ਲੱਗਿਆ, ਕਹਿਣ ਲੱਗੇ ਲੋਈਏ ਤੇ ਇਹ ਠੀਕ ਨਹੀਂ ਕੀਤਾ ਤੇ ਨਾਰਾਜ਼ਗੀ ਜ਼ਾਹਰ ਕੀਤੀ ਤੇ ਮਾਤਾ ਲੋਈ ਜੀ ਫਿਰ ਬੇਨਤੀ ਕਰਦੀ ਹੈ ਕਿ ਤੁਸੀਂ ਇਹ ਚੰਗਾ ਨਹੀਂ ਕਰਵਤ ਭਲਾ ਨਾ ਕਰਵਟ ਤੇਰੀ, ਲਾਗ ਗਲ ਸੁਣ ਬੇਨਤੀ ਮੇਰੀ, ਹੋਵਾਰੀ ਮੁਖ ਫੇਰ ਪਿਆਰੇ ਕਰਵਟ ਦੇ ਮੁਖ ਕਾਹੇ ਕੁਮਾਰੇ, ਕਹਿਣ ਲੱਗੇ ਭਗਤ ਜੀ ਕਿ ਇਹ ਇੰਨਾ ਸਸਤਾ ਨਹੀਂ ਸੀ ਲਾਉਣਾ। ਕਹਿੰਦੇ ਮੇਰੀ ਪਹਿਲਾਂ ਬੇਨਤੀ ਤਾਂ ਸੁਣੋ, ਲਾਗ ਗਲੇ ਸੁਣ ਬੇਨਤੀ ਮੇਰੀ। ਕਹਿੰਦੇ ਦੱਸ, ਕਹਿੰਦੇ ਤਿੰਨ ਵਾਰੀ ਤਾਂ ਕਹਾਇਆ, ਉਹ ਕੋੜੀ ਸੀ ਰਾਜਾ ਸੀ, ਉਹਨੇ ਖਸਮ ਵਸਾਰ ਕੀ ਰਸ ਭੋਗ, ਤਾਂ ਤੈਨੂੰ ਖਲੋਏ ਰੋਗ, ਸਰੀਰ ਰੋਗੀ ਹੋ ਗਿਆ ਸੀ ਰੋਗ ਹਟਾਉਣ ਵਾਸਤੇ। ਕਹਿੰਦੇ ਦੂਜੀ ਵਾਰੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਕਿਤੇ ਫਿਰ ਗ੍ਰਸਤ ਨਾ ਹੋ ਜਾਵੇ, ਕਿਉਂਕਿ ਫਿਰ ਭੁੱਲ ਜਾਂਦਾ ਇਨਸਾਨ, ਇਸ ਕਰਕੇ ਇਹਨੂੰ ਮੈਂ ਇਹ ਦ੍ਰਿੜ ਕਰਵਾਇਆ ਕਿ ਆਉਣ ਵਾਲੇ ਸਮੇਂ ਵਿੱਚ ਵੀ ਇਹ ਜਾਪਦਾ ਰਹੇ। ਅਤੇ ਤੀਜੀ ਵਾਰੀ ਕਹਿੰਦੇ ਇਹ ਤਾਂ ਮੈਂ ਪਹਿਲਾਂ ਹੀ, ਕਿਉਂਕਿ ਇਹਦਾ ਇਹ ਕਰਮ ਰੋਗ ਸੀ, ਅਸਾਧ ਰੋਗ ਉਪਜੋ ਤਨ ਭੀਤਰ, ਟਰਤ ਨ ਕਾਹੂੰ ਟਾਰਿਓ, ਇਸ ਕਰਕੇ ਆ ਕਹਾਇਆ ਕਿ ਜਿਹੜਾ ਇਹਦਾ ਕਾਰਨ ਸੀ ਕਰਮ ਰੋਗ ਦਾ, ਜੋ ਪਿੱਛੇ ਦਾ ਸੀ, ਇਸ ਕਰਕੇ ਉਹ ਵਾਸ਼ ਕੀਤਾ, ਉਹ ਹਟਾਇਆ, ਤਾਂ ਤਿੰਨ ਵਾਰੀ ਕਹਾਇਆ, ਇਸ ਤਰ੍ਹਾਂ ਸਮਝ ਕੇ ਕਹਿੰਦੇ ਇਹ ਮੈਂ ਸਾਰੀ ਪ੍ਰਕਿਰਿਆ ਕੀਤੀ ਹੈ। ਸੋ ਸਾਡੇ ਤਾਂ ਸਾਰੇ ਦੁੱਖਾਂ ਦਾ, ਸਾਰੇ ਰੋਗਾਂ ਦਾ ਇਲਾਜ ਵਾਹਿਗੁਰੂ ਮੰਤਰ ਹੈ। ਇਸ ਮੰਤਰ ਦੀ ਕਮਾਈ ਕਰਕੇ ਕਿੰਨੀ ਇਹਦੇ ਵਿੱਚ ਸ਼ਕਤੀ ਆ ਜਾਂਦੀ ਹੈ। ਵਾਹਿਗੁਰੂ 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 ਸਾਰੇ ਰੋਗ ਇਸ ਮੰਤਰ ਦੇ ਨਾਲ ਦੂਰ ਹੋ ਜਾਂਦੇ ਹਨ। ਹੁਣ ਜਦੋਂ ਇਸ ਤਰ੍ਹਾਂ ਦੇ ਨਾਲ ਬਾਬਾ ਜੀ, ਬਾਬਾ ਗੁਰਦਿੱਤਾ ਜੀ ਨੇ ਸਰੀਰ ਦਾ ਤਿਆਗ ਕਰ ਦਿੱਤਾ, ਤਾਂ ਫਿਰ ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਵਰ ਦਿੱਤਾ, ਧੰਨ ਧੰਨ ਬਾਬਾ ਗੁਰਦਿੱਤਾ, ਦੀਨ ਦੁਨੀਆ ਦਾ ਟਿੱਕਾ, ਜੋ ਵਰ ਮੰਗਿਆ ਸੋ ਵਰ ਦਿੱਤਾ। ਅੱਜ ਵੀ ਉਸ ਅਸਥਾਨ 'ਤੇ ਕੋਈ ਵੀ ਜਾ ਕੇ ਮਨੋਕਾਮਨਾ ਅਰਦਾਸ ਕਰਦਾ ਹੈ, ਪੂਰੀ ਹੁੰਦੀ ਹੈ। ਇਸ ਤਰ੍ਹਾਂ ਦੇ ਨਾਲ ਬਾਬਾ ਗੁਰਦਿੱਤਾ ਜੀ ਦੇ ਸਾਹਿਬਜ਼ਾਦੇ ਗੁਰੂ ਹਰਰਾਏ ਪਾਤਸ਼ਾਹ ਜੀ ਮਹਾਰਾਜ, ਜਿਨ੍ਹਾਂ ਨੂੰ ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਬਹੁਤ ਹੀ ਪਿਆਰ ਕਰਦੇ, ਅੱਜ ਫਲਵਾੜੀ ਫੁੱਲਾਂ ਦੇ ਨਾਲ ਵੀ, ਕਿਉਂਕਿ ਕੁਦਰਤ ਜਿੰਨੀ ਵੀ ਹੈ ਸਭ ਤੇਰੀ ਕੁਦਰਤ, ਤੂੰ ਕਾਦਰ ਕਰਤਾ ਪਾਕੀ ਨਾਈ ਪਾਕ, ਜਿਹੜਾ ਕੁਦਰਤ ਦੇ ਨਾਲ ਜੁੜਿਆ ਹੁੰਦਾ ਹੈ ਉਹ ਕੁਦਰਤ ਦਿਸੈ, ਕੁਦਰਤ ਸੁਣੀਐ, ਕੁਦਰਤ ਪਾਉ ਸੁਖ ਸਾਰ। ਜਿਹੜੀ ਇਹ ਕਾਦਰ ਦੀ ਕੁਦਰਤ ਹੈ, ਇਹਦੇ ਵਿੱਚ ਵੀ ਉਹ ਸਾਰੀ ਉਸ ਸੁਗੰਧੀ ਨੂੰ ਮਾਣਦਾ ਹੈ। ਗੁਰੂ ਹਰਗੋਬਿੰਦ ਪਾਤਸ਼ਾਹ ਜੀ ਮਹਾਰਾਜ ਜੀ ਜਦੋਂ ਟਹਿਲ ਦੇ ਫਲਵਾੜੀ ਦੇ ਵਿੱਚ ਫੁੱਲਾਂ ਦੀ ਸੁਗੰਧੀ, ਹੁਣ ਕੀ ਹੋਇਆ, ਇਹ ਹਰਰਾਏ ਪਾਤਸ਼ਾਹ ਜੀ ਵੀ ਉਹਨਾਂ ਦੇ ਪਿੱਛੇ ਜਾਂਦੇ ਹੁੰਦੇ। ਅੱਜ ਜਿਹੜਾ ਦਾਮਨ ਚੋਲਾ ਸੀ ਉਹ ਵੱਡਾ ਹੋਣ ਕਾਰਨ, ਕਈ ਕਲੀਆਂ ਦਾ ਚੋਲਾ ਹੋਣ ਕਾਰਨ ਇੱਕ ਫੁੱਲ ਦੇ ਵਿੱਚ ਵੱਜ ਕੇ ਉਹ ਫੁੱਲ ਟੁੱਟ ਜਾਂਦਾ ਹੈ, ਅਤੇ ਆਪ ਜੀ ਦਾ ਦਿਲ ਇੰਨਾ ਨਰਮ ਹੈ ਕਿ ਉੱਥੇ ਰੁਕ ਜਾਂਦੇ ਹਨ। ਜਦੋਂ ਦਾਦਾ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਮਹਾਰਾਜ ਆ ਕੇ ਦੇਖਦੇ ਹਨ ਕਿ ਫੁੱਲ ਟੁੱਟ ਗਿਆ, ਅਤੇ ਨਾਲ ਨਸੀਹਤ ਦੇ ਦਿੱਤੀ ਕਿ ਤੁਸੀਂ ਜੇ ਇੰਨੇ ਵੱਡੇ ਚੋਲੇ ਪਹਿਨਣੇ ਹਨ, ਇਹਨਾਂ ਨੂੰ ਜਦੋਂ ਚੱਲਣਾ ਹੈ ਸੰਭਾਲ ਕੇ ਚੱਲਣ ਦੀ ਜਾਂਚ ਵੀ ਆਉਣੀ ਚਾਹੀਦੀ ਹੈ। ਫਿਰ ਆਪ ਜੀ ਨੇ ਸਾਰੀ ਜ਼ਿੰਦਗੀ ਆਹ ਜਿਹੜਾ ਚੋਲੇ ਆਪਣੇ ਬਾਂਹ ਦੇ ਉੱਤੇ ਰੱਖਣਾ, ਬੜਾ ਸਹਿਜ ਨਾਲ ਧਿਆਨ ਨਾਲ ਕਦਮ ਪੁੱਟਣਾ, ਹਰ ਸਿੱਖਿਆ ਗੁਰੂ ਦੀ ਧਾਰਨ ਕੀਤੀ ਅਤੇ ਜਦੋਂ ਗੁਰਦਾ ਗੱਦੀ ਦੀ ਬਖਸ਼ਿਸ਼ ਹੋਈ ਤਾਂ ਪੁੱਤਰ ਵੀ ਸਨ, ਪਰ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਪੋਤਰੇ ਨੂੰ ਗੁਰਦਾ ਗੱਦੀ ਬਖਸ਼ੀ ਅਤੇ ਗੁਰੂ ਤੇਗ ਬਹਾਦਰ ਜੀ, ਜਿਨ੍ਹਾਂ ਦਾ ਨਾਮ ਪਹਿਲਾਂ ਤਿਆਗਮੱਲ ਸੀ, ਤੇਗ ਦੇ ਜੌਹਰ ਵਿਖਾਉਣ ਕਾਰਨ ਉਹਨਾਂ ਦਾ ਨਾਮ ਤੇਗ ਬਹਾਦਰ ਹੋਇਆ। ਉਹਨਾਂ ਨੂੰ ਕਿੱਥੇ ਭੇਜਿਆ? ਬਕਾਲੇ ਕਿ ਜਾਓ, ਤੁਹਾਡੇ ਪਿੱਛੇ ਗੁਰਦਾ ਗੱਦੀ ਆਪੇ ਆਵੇਗੀ ਸਮਾਂ ਆਉਣ 'ਤੇ। ਇੱਧਰ ਗੁਰੂ ਹਰ ਰਾਏ ਪਾਤਸ਼ਾਹ ਜੀ ਮਹਾਰਾਜ ਗੁਰਦਾ ਗੱਦੀ ਦੇ ਉੱਤੇ ਬਿਰਾਜਮਾਨ ਹੁੰਦੇ ਹਨ, ਜੋ ਭਾਈ ਦਿਆ ਰਾਮ ਹਸਨਪੁਰ ਬੁਲੰਦਪੁਰ ਯੂਪੀ ਦੇ ਵਿੱਚ ਗੁਰੂ ਦਾ ਸਿੱਖ ਸੀ। ਉਹ ਆਪਣੀਆਂ ਦੋ ਪੁੱਤਰੀਆਂ ਅਰਦਾਸ ਕਰਾਉਂਦਾ ਹੈ ਕਿ ਇਹਨਾਂ ਦਾ ਵਿਆਹ ਆਨੰਦ ਕਾਰਜ ਗੁਰੂ ਹਰ ਰਾਏ ਪਾਤਸ਼ਾਹ ਜੀ ਨਾਲ ਹੋਵੇ। ਉਸ ਦੀ ਭਾਵਨਾ ਸੀ, ਉਹ ਭਾਵਨਾ ਪੂਰੀ ਕੀਤੀ। ਮਾਤਾ ਕੁੱਟ ਕਲਿਆਣੀ ਜੀ, ਜਿਨ੍ਹਾਂ ਤੋਂ ਸਪੁੱਤਰ ਹਰ ਰਾਏ ਜੀ ਦੇ ਸਰੀਰ ਦਾ ਜਨਮ ਹੋਇਆ, ਅਤੇ ਦੂਸਰੇ ਮਾਤਾ ਕਿਸ਼ਨ ਕੌਰ ਜੀ, ਜਿਨ੍ਹਾਂ ਦੀ ਕੁੱਖ ਤੋਂ ਗੁਰੂ ਹਰਕ੍ਰਿਸ਼ਨ ਮਹਾਰਾਜ ਜੀ ਦੇ ਸਰੀਰ ਦਾ ਜਨਮ। ਜਿਵੇਂ ਪਹਿਲਾਂ ਵੀ ਮੈਂ ਬੇਨਤੀ ਕੀਤੀ ਹੈ ਕਿ ਜਨਮ ਸਰੀਰ ਦਾ ਹੁੰਦਾ ਹੈ, ਜਨਮ ਮਰਨ ਦੋਹੋਂ ਮੈਂ ਨਾਹੀ, ਜਨ ਪਰ ਉਪਕਾਰੀ ਆਏ, ਜੀ ਦਾਨ ਦੇ ਭਗਤੀ ਲਾਇਣ ਹਰਸ ਲੈਣ ਮਲਾਏ। ਇਸ ਕਰਕੇ ਜਨਮ ਸਰੀਰ ਦਾ ਹੈ, ਮਰਨ ਵੀ ਸਰੀਰ ਦਾ ਹੈ। ਉਹ ਸਰੀਰ ਨਾ ਹੋਣ ਕਾਰਨ ਸਰੀਰ ਦੇ ਵਿੱਚ ਆਤਮਾ ਦਾ ਪ੍ਰਕਾਸ਼ ਹੁੰਦਾ ਹੈ। ਇਸ ਕਰਕੇ ਇਸ ਦਿਹਾੜੇ ਨੂੰ ਪ੍ਰਕਾਸ਼ ਦਿਹਾੜਾ ਕਿਹਾ ਜਾਂਦਾ ਹੈ। ਹੁਣ ਗੁਰੂ ਪਾਤਸ਼ਾਹ ਜੀ, ਗੁਰੂ ਹਰ ਰਾਏ ਪਾਤਸ਼ਾਹ ਜੀ ਮਹਾਰਾਜ 2209 ਨੌਜਵਾਨ ਘੋੜ ਸਵਾਰ ਨਾਲ ਰੱਖਦੇ। ਬੜੀ ਕਿਰਪਾ, ਮਾਲਵੇ ਦੇ ਵਿੱਚ ਜਿਹੜਾ ਪ੍ਰਚਾਰ ਹੋਇਆ, ਇੱਧਰ ਦੁਆਬੇ 'ਚ ਜਗ੍ਹਾ ਜਗ੍ਹਾ 'ਤੇ ਆਪ ਜੀ ਪਹੁੰਚਦੇ ਹਨ ਅਤੇ ਨਾਮ ਬਾਣੀ ਦੇ ਨਾਲ ਸਿੱਖਾਂ ਨੂੰ ਸੰਗਤਾਂ ਨੂੰ ਜੋੜਦੇ ਹਨ ਅਤੇ ਕਿੱਡੇ ਆਪ ਜੀ ਨਾਲ ਪਰੋਪਕਾਰ ਵੀ ਕਰਦੇ ਹਨ। ਆ ਜਿਹੜਾ ਆਯੁਰਵੇਦ ਹੈ, ਆਯੂ ਕਹਿੰਦੇ ਹਨ ਉਮਰ ਨੂੰ, ਆਯੂ ਕਹਿੰਦੇ ਨੇ ਜਿਹੜੀ ਉਮਰ ਹੈ ਏਜ ਨੂੰ, ਅਤੇ ਵੇਦ ਸਾਇੰਸ ਨੂੰ ਕਿਹਾ ਹੈ। ਜਿਹੜੀ ਇਹ ਐਸੀ ਸਾਇੰਸ ਹੈ ਆਯੁਰਵੇਦ, ਰਿਸ਼ੀਆਂ ਮੁਨੀਆਂ ਦੀ ਪਰੰਪਰਾ ਚੱਲੀ ਆਉਂਦੀ, ਉਹ ਧੰਨ ਗੁਰੂ ਹਰ ਰਾਏ ਪਾਤਸ਼ਾਹ ਜੀ ਮਹਾਰਾਜ ਜੀ ਨੇ ਉਜਾਗਰ ਕੀਤੀ। ਅਤੇ ਉੱਥੇ ਕੀਰਤ ਪ੍ਰਸਾਦ ਇੱਕ ਰਿਸਰਚ ਸੈਂਟਰ ਕਾਇਮ ਕਰ ਦਿੱਤਾ ਆਯੁਰਵੇਦ ਦਾ, ਕਿ ਜਿਹੜੀਆਂ ਜੜੀ ਬੂਟੀਆਂ ਲੁਪਤ ਹੋ ਰਹੀਆਂ ਹਨ, ਉਹਨਾਂ ਦੁਰਲੱਭ ਜੜੀਆਂ ਬੂਟੀਆਂ ਦੀ ਕਦਰ ਆਪ ਜੀ ਨੇ ਪਾਈ। ਅਤੇ ਐਸਾ ਸੀ ਕਿ ਜਿਹੜਾ ਸ਼ਾਹਜਹਾਨ ਦਾ ਪੁੱਤਰ ਦਾਰਾ ਸ਼ਿਕੋਹ, ਉਹ ਅਨਿਆਈ ਸੀ ਸਾਈ ਮੀਆਂ ਮੀਰ ਜੀ ਦਾ, ਉਹਨੂੰ ਦੋਖੀਆਂ ਨੇ ਸ਼ੇਰ ਦੀ ਮੁੱਛ ਦਾ ਬਾਲ ਪ੍ਰਸ਼ਾਦੇ 'ਚ ਜਿਵੇਂ ਵੀ ਕਿਵੇਂ ਉਹਨੂੰ ਖਲਾ ਦਿੱਤਾ, ਛਕਾ ਦਿੱਤਾ, ਅਤੇ ਉਹ ਇਲਾਜ ਬਿਮਾਰੀ ਦਾ ਮਰੀਜ਼ ਬਣ ਗਿਆ। ਹੁਣ ਸਾਰੇ ਇਲਾਜ ਕੀਤੇ ਗਏ ਅਤੇ ਫਿਰ ਸਾਈ ਮੀਆਂ ਮੀਰ ਜੀ ਦੀ ਐਸੀ ਦੱਸ ਪਾਈ ਮੁਤਾਬਕ ਕਿ ਗੁਰੂ ਘਰ ਦੇ ਵਿੱਚ ਇਹ ਐਸਾ ਹੈ ਕਿ ਦਵਾਈ ਤਾਂ ਸਾਰੀ ਹੁੰਦੀ ਹੈ, ਪਰ ਉਹ ਦਵਾਈ ਦੇ ਨਾਲ ਦੁਆ ਵੀ ਹੁੰਦੀ ਹੈ। ਉਹ ਦਵਾਈ ਫਿਰ ਕੰਮ ਕਰਦੀ ਹੈ, ਔਖਦ ਆਏ ਰਾਸ ਵਿੱਚ ਆਪ ਖਲੋਇਆ, ਕਿਉਂਕਿ ਰੋਗੀ ਤਾਂ ਸਾਰੇ ਹਨ, ਕੋਈ ਵੀ ਨਹੀਂ ਕਹਿ ਸਕਦਾ ਕਿ ਮੈਂ ਨਿਰੋਗ ਹਾਂ। ਪਾਤਸ਼ਾਹ ਜੀ ਨੇ ਤਾਂ ਇੱਥੋਂ ਤੱਕ ਸਾਰੇ ਫਰਮਾਨ ਕਰ ਦਿੱਤਾ। ਜੋ ਜੋ ਦੀ ਸੈ ਸੋ ਸੋ ਰੋਗੀ, ਜੋ ਜੋ ਦੀ ਸੈ ਸੋ ਰੋਗੀ, ਜੋ ਦੀ ਸੈ ਸੋ ਰੋਗੀ। ਮੇਰਾ ਸਤਿਗੁਰ ਜੋਗੀ, ਰੋਗ ਰਹਿਤ ਮੇਰਾ ਸਤਿਗੁਰ ਜੋਗੀ, ਜਦੋਂ ਐਸੀ ਬੇਨਤੀ ਸਤਿਗੁਰਾਂ ਦੇ ਦਰ 'ਤੇ ਆਈ ਕਿ ਹੁਣ ਸਾਰੇ ਹਕੀਮਾਂ ਦਾ ਹੱਥ ਖੜਾ ਹੋ ਗਿਆ ਕਿ ਹੁਣ ਸਾਡੇ ਇਹ ਇਲਾਜ ਵੱਸ 'ਚ ਨਹੀਂ ਹੈ, ਵੈਦ ਕਹਿ ਹੋਂ ਹੀ ਭਲਾ, ਦਾਰੂ ਮੇਰੇ ਵੱਸ ਇਹ ਤੋਂ ਵਸ ਗੋਪਾਲ ਕੀ, ਉਹ ਤਾਂ ਐਸੀ ਹੈ ਕਿ ਇਹਦੇ ਅੱਗੇ ਕੋਈ ਜ਼ੋਰ ਨਹੀਂ ਚੱਲਦਾ। ਪਰ ਜਿੱਥੇ ਜੋ ਬਾਤ ਦਵਾ ਨਾ ਕਰ ਸਕੇ, ਸੋ ਬਾਤ ਦੁਆ ਸੇ ਹੋਤੀ ਹੈ, ਕਾਮਲ ਮੁਰਸ਼ਿਦ ਮਿਲ ਜਾਏ ਤੋ ਬਾਤ ਖੁਦਾ ਸੇ ਹੋਤੀ ਹੈ। ਹੁਣ ਦੱਸ ਪਈ ਕਿ ਗੁਰੂ ਚਰਨਾਂ 'ਚ ਪਹੁੰਚੇ ਗੁਰੂ ਪਾਤਸ਼ਾਹ ਜੀ ਨੇ, ਇੱਕ ਐਸੀ ਹਰੜ ਸੀ, ਜਿਹੜੇ ਹਰੜ ਬਿਹੇੜਾ ਆਮਲਾ ਇਹ ਤ੍ਰਿਫਲਾ ਬਣਦਾ, ਤਿੰਨਾਂ ਦੀ ਰੇਸ਼ੋ ਬਰਾਬਰ ਕਰਕੇ, ਇਹ ਐਸਾ ਹੈ ਖਾਣ 'ਚ ਤਾਂ ਇਹ ਬੜਾ ਕੌੜਾ ਹੈ, ਪਰ ਇਹ ਬਹੁਤ ਹੀ ਜੇ ਰੋਜ਼ ਇਹਦੀ ਛਕਣ ਦੀ ਆਦਤ ਪਾ ਲਓ ਤਾਂ ਆਮ ਬਿਮਾਰੀਆਂ ਨਹੀਂ ਲੱਗ ਸਕਦੀਆਂ। ਪਰ ਉਹ ਹਰੜ ਵੀ ਇੱਕ ਐਸੀ ਸੀ ਅਦਭੁਤ ਹਰੜ, ਕਿਉਂਕਿ ਉੱਥੇ ਤਾਂ ਰਿਸਰਚ ਹੁੰਦੀ ਸੀ, ਉਹਨੂੰ ਹੱਥ 'ਚ ਫੜ ਲਓ ਅਤੇ ਐਸੇ ਜਿਹੜੇ ਅੰਦਰ ਦਾ ਸਾਰਾ ਪਿਓਰੀਫਿਕੇਸ਼ਨ ਜਾਂ ਡਾਇਜੈਸਟ ਸਿਸਟਮ, ਜਿਹੜਾ ਫੂਡ ਦਾ ਹਾਜ਼ਮਾ, ਉਹ ਇੰਨਾ ਦਰੁਸਤ ਹੋ ਜਾਂਦਾ, ਉਹਦੇ 'ਚ ਇੰਨੀ ਤਾਕਤ ਹੁੰਦੀ, ਅਤੇ ਨਾਲ ਦੁਆ, ਦੁਆ ਵੀ ਫਿਰ ਕੰਮ ਕਰਦੀ ਹੈ। ਜੋ ਦੁਆ ਅਰਦਾਸ ਹੁੰਦੀ ਹੈ, ਜਦੋਂ ਹੁਣ ਗੁਰੂ ਚਰਨਾਂ 'ਚ ਆ ਕੇ ਐਸੀ ਕੀਤੀ ਅਰਦਾਸ, ਉਹ ਅਰਦਾਸ ਸੁਣੀ ਗਈ ਅਤੇ ਉਹ ਦਾਰਾ ਸ਼ਕੋ ਨੌ ਵਰ ਨੌ ਹੋ ਗਿਆ। ਉਹ ਹਰੜ ਜਿਹੜੀ ਸੀ ਉਹ ਤਾਂ ਇੱਕ ਬਹਾਨਾ, ਪਰ ਨਾਲ ਜੋ ਗੁਰੂ ਦੀ ਬਖਸ਼ਿਸ਼, ਉਹ ਬਖਸ਼ਿਸ਼ ਪ੍ਰਾਪਤ ਹੋਈ। ਇਸ ਤਰ੍ਹਾਂ ਦੇ ਨਾਲ ਗੁਰੂ ਪਾਤਸ਼ਾਹ ਜੀ ਮਹਾਰਾਜ ਜੀ ਦੇ ਪਰਉਪਕਾਰ ਹਨ, ਇਹ ਹੁਣ ਵੀ ਉਹ ਪਰੰਪਰਾ ਆਮ ਜਿਹੜੇ ਸਥਾਨ ਹਨ ਉਹਨਾਂ 'ਤੇ ਚੱਲੀ ਆਉਂਦੀ ਹੈ। ਰਤਵਾੜਾ ਸਾਹਿਬ ਤਕਰੀਬਨ ਹਰਬਲ ਟਰੀ ਸਾਰੇ ਲੱਗੇ ਨੇ, 100 ਏਕੜ ਜ਼ਮੀਨ ਹੈ, ਉਹਦੇ ਵਿੱਚ ਤਕਰੀਬਨ ਇਹ ਜੜੀਆਂ ਬੂਟੀਆਂ ਦੇ ਰਾਹੀਂ ਇਲਾਜ ਹੁੰਦੇ ਨੇ। ਸਾਰੇ ਨਿਸ਼ਕਾਮ ਸੇਵਾ, ਜਿੰਨੇ ਵੀ ਵੈਦ ਡਾਕਟਰ ਆਉਂਦੇ ਹਨ, ਐਲੋਪੈਥੀ ਦੇ ਇਲਾਜ ਦੇ ਤਾਂ ਸਾਈਡ ਇਫੈਕਟ ਨੇ, ਪਰ ਇਹਦਾ ਕੋਈ ਵੀ ਸਾਈਡ ਇਫੈਕਟ ਨਹੀਂ ਹੁੰਦਾ, ਕਿਉਂਕਿ ਨਾਲ ਇੱਕ ਤਾਂ ਕੁਦਰਤੀ ਹੁੰਦਾ, ਜਿਹੜੀ ਕੁਦਰਤ ਤੋਂ ਵਸਤੂ ਮਿਲਦੀ ਹੈ ਉਹ ਪ੍ਰਸ਼ਾਦ ਰੂਪ ਹੁੰਦੀ ਹੈ, ਅਤੇ ਦੂਸਰਾ ਨਾਲ ਕਿਉਂਕਿ ਜਿਹੜਾ ਹੈ ਸਰਵ ਰੋਗ ਕਾ ਔਖਤ ਨਾਮ, ਇਹ ਦਵਾਈ ਦੇ ਜਿਹੜੀ ਅੰਦਰ ਪਈ ਹੈ, ਹਰ ਔਖਤ ਸਭ ਘੱਟ ਹੈ ਪਾਈ, ਉਹ ਦਵਾਈ ਨਾਮ ਤੱਕ ਜਦੋਂ ਰਸਵਾਈ ਹੋ ਜਾਂਦੀ ਹੈ, ਆਹ ਜਿਹੜੀਆਂ ਦਵਾਈਆਂ ਵਰਤਦੇ ਹਾਂ ਇਹ ਵੀ ਫਿਰ ਰਾਸ ਆ ਜਾਂਦੀਆਂ ਹਨ। ਸੋ ਇਸ ਤਰ੍ਹਾਂ ਦੇ ਪਰਉਪਕਾਰ ਧੰਨ ਗੁਰੂ ਹਰ ਰਾਏ ਪਾਤਸ਼ਾਹ ਜੀ ਮਹਾਰਾਜ ਜੀ ਦੇ ਹਨ, ਇਹ ਪਾਏ ਪੂਰਨ ਨੇ ਉਹਨਾਂ ਦੇ ਉੱਤੇ। ਹੁਣ ਵੀ ਜੇ ਆਪਾਂ ਚੱਲੀਏ ਤਾਂ ਫਿਰ ਇਹ ਦੂਸਰੇ ਜਿਹੜੀਆਂ ਦਵਾਈਆਂ ਹਨ, ਜਿਨ੍ਹਾਂ ਦੇ ਕਿੰਨੇ ਸਾਈਡ ਇਫੈਕਟ ਹਨ, ਇਹਨਾਂ ਦੀ ਸਾਨੂੰ ਲੋੜ ਨਹੀਂ ਫਿਰ ਪੈ ਸਕਦੀ। ਲੋੜ ਕਦੋਂ ਪੈਂਦੀ ਹੈ? ਜਦੋਂ ਅਸੀਂ ਭੁੱਲ ਜਾਂਦੇ ਹਾਂ, ਖਸਮ ਬਸਾਰ ਕੀਏ ਰਸ ਭੋਗ, ਤਾਂ ਤਨ ਉੱਠ ਖਲੋਏ ਰੋਗ। ਰੋਗ ਉਦੋਂ ਆਉਂਦੇ ਹਨ ਜਦੋਂ ਅਸੀਂ ਉਸ ਨਾਮ ਨੂੰ ਭੁੱਲ ਜਾਂਦੇ ਹਾਂ। ਸੋ ਇਸ ਕਰਕੇ ਇਸ ਤਰ੍ਹਾਂ ਦਾ ਇਹ ਪਰਉਪਕਾਰ ਧੰਨ ਗੁਰੂ ਹਰ ਰਾਏ ਪਾਤਸ਼ਾਹ ਜੀ ਮਹਾਰਾਜ ਦਾ। ਅੱਜ ਦਰਬਾਰ ਸਜਿਆ ਹੈ, ਪਾਤਸ਼ਾਹ ਨੂੰ ਬੇਨਤੀ ਕੀਤੀ ਕਿ ਪਾਤਸ਼ਾਹ ਜੀ ਨਾਮ ਜਪਣਾ ਜ਼ਰੂਰੀ ਹੈ, ਗੁਰਮੰਤਰ ਦਾ ਅਭਿਆਸ ਕਰਨਾ ਜ਼ਰੂਰੀ ਹੈ ਜਾਂ ਬਾਣੀ ਪੜ੍ਹਨੀ ਜ਼ਰੂਰੀ ਹੈ। ਪਾਤਸ਼ਾਹ ਜੀ ਬੜੇ ਸਿੱਧੇ ਸਰਲ ਸ਼ਬਦਾਂ ਵਿੱਚ ਸਮਝਾਉਣ ਲੱਗੇ ਕਿ ਪਿਆਰਿਓ ਇਹ ਦੋਵੇਂ ਹੀ ਜ਼ਰੂਰੀ ਹਨ। ਜਿਹੜੀ ਬਾਣੀ ਹੈ, ਜਿਵੇਂ ਧਰਤੀ ਹੈ, ਬੀਜ ਨਾਮ ਹੈ, ਨਾਮ ਬੀਜ, ਸੰਤੋਖ ਸੁਹਾਗਾ, ਰੱਖ ਗਰੀਬੀ ਵੇਸ, ਰੱਖ ਕਹਿੰਦੇ ਬਾੜ ਨੂੰ, ਅਤੇ ਇਹ ਜਿਹੜਾ ਬੀਜ ਹੈ ਨਾਮ ਦਾ, ਕਿਉਂਕਿ ਕਲਯੁੱਗ ਦਾ ਸਮਾਂ ਹੈ, ਇਹਦੇ ਵਿੱਚ ਕਹਿੰਦੇ ਇਹ ਬੀਜ ਜ਼ਰੂਰ ਬੀਜੋ, ਇਹ ਕਰੋ। ਇੱਕ ਨਾਮ ਬੀਜ ਲੋ, ਨਾਮ ਬੀਜ ਲੋ, अब कलू आयो रे, कलयुग का समय है। ये की करो, एक नाम बोवो बोवो, एक नाम नाल ही जुड़ो। बाकी तो चलो तुसी करदे हो, पर जो असल है जिंदगी का परम मनोरथ कि नाम की प्राप्ति होवे। प्राप्ति तो कोई औखी थोड़ा, जो कोल ही सब कुछ है। हर औखद सब कट है पाई, गुरपूरे बिन बिद ना बनाई। वो विधि ना पता होण कारण असी रैता नहीं रखते, बिन गुण कीते भगत ना होए। गुरपूरे संजम कर दिया, नानक तो फिर दुख ना थिया। फिर नहीं दुख का नाम निशान रहिंदा। कहन लगे धन गुरु हर राय पातशाह जी महाराज कि बाणी दा जिहड़ा समा है, ये समा जो हुंदा है चढ़े दिस गुरबाणी गावे, बहिंदियां उठदियां हर नाम ते आवे। ध्यावे हुंदा कि ध्यान च बैठे। अज ये बचन चल रहे सन कि गुरु पातशाह जी ध्यान च बैठ के, संगतां भी जुड़ गईयां हुण, क्योंकि ये ध्यान जिहड़ा है ये बहुत ही जरूरी है। हुण ऐसा ध्यान लग्या क्योंकि जे सामने गुरु पातशाह जी की मूर्त होवे, गुरु की मूर्त, मन में ध्यान, ऐसा ध्यान बन जावे फिर तो आप ही नाम चेता आ जांदा है। तरिए मन में ध्यान गुरां दी मूर्त दा, तरिए ध्यान गुरां दी मूर्त दा, गुरु की मूर्त, मन में ध्यान। गुरु के शब्द मंत्र मन मान। हुण इन्ना ध्यान लग गया, लगातार कई घंटे लंघे, दोपहर का भी जदों प्रसादा आया, गुरु पातशाह जी दे चरणा च संगतां बेनतियां करदियां हन, लाभ भोग हर राय, हुण लाभ भोग हर राय, भोग हर राय, भोग हर राय। अनक प्रकार भोजन बह किए, बह व्यंजन मिष्टाए, करी पाक साल सोच पवित्र, ਹੁਣ ਲਾਵਹੁ ਭੋਗ ਹਰ ਰਾਏ। ਪ੍ਰਧਾਨ ਗੁਰੂ ਹਰ ਰਾਏ ਪਾਤਸ਼ਾਹ ਜੀ ਮਹਾਰਾਜ, ਐਸੀ ਸਮਾਧੀ ਲੱਗੀ ਹੋਈ ਹੈ, ਬੇਨਤੀਆਂ ਕਰ ਰਹੀਆਂ ਹਨ, ਗੁਰੂ ਪਾਤਸ਼ਾਹ ਜੀ ਸਮਾਧੀ ਤੋਂ ਸਥਾਨ ਨਹੀਂ ਹੋ ਰਹੇ, ਕਿਉਂਕਿ ਜਿਹੜੀ ਸਮਾਧੀ ਹੈ ਦੋ ਪ੍ਰਕਾਰ ਦੀ ਪ੍ਰਮੁੱਖ ਹੈ, ਭਾਵੇਂ ਕਿ ਇਹ ਦੱਸਿਆ ਹੈ ਇੱਕ ਸਾ ਵਿਕਲਪ ਹੈ, ਇੱਕ ਨਿਰਵਿਕਲਪ ਸਮਾਧ ਹੈ। ਸਾ ਵਿਕਲਪ ਵਿੱਚ ਤਾਂ ਪਤਾ ਰਹਿੰਦਾ ਹੈ ਕਿ ਕਿੰਨਾ ਸਮਾਂ ਹੋ ਗਿਆ, ਧਿਆਤਾ ਧਿਆਨ ਧੇ ਦਾ ਪਤਾ ਲੱਗਦਾ ਹੈ, ਪਰ ਨਿਰਵਿਕਲਪ ਸਮਾਧ ਦੇ ਵਿੱਚ ਫਿਰ ਦੇਸ਼ ਕਾਲ ਵਸਤੂ ਟਾਈਮ ਐਂਡ ਸਪੇਸ ਉੱਥੇ ਤਾਂ ਫਿਰ ਰਹਿੰਦੇ ਹੀ ਨਹੀਂ ਕਿ ਕਿੰਨੇ ਸਮੇਂ ਤੋਂ ਬੈਠੇ ਹਾਂ, ਕਿੰਨਾ ਸਮਾਂ ਲੰਘ ਗਿਆ। ਉਹ ਐਸੀ ਸਮਾਧੀ ਨਿਰਵਿਕਲਪ ਸਮਾਧ ਹੈ। ਹੁਣ ਸ਼ਾਮ ਹੋ ਗਈ, ਸੰਗਤਾਂ ਬੇਨਤੀਆਂ ਕਰਦੀਆਂ ਹਨ ਕਿ ਗੁਰੂ ਪਾਤਸ਼ਾਹ ਜੀ ਨੂੰ ਭੋਗ ਲਵਾ ਕੇ ਫਿਰ ਲੰਗਰ ਵਰਤੇ, ਪਰ ਗੁਰੂ ਜੀ ਤਾਂ ਸਮਾਧੀ ਤੋਂ ਉਥਾਨ ਨਹੀਂ ਹੋ ਰਹੇ। ਅਤੇ ਐਸਾ ਹੋਇਆ, ਸ਼ਾਮ ਦੇ ਸਮੇਂ ਨੇਤਰ ਖੁੱਲ੍ਹੇ, ਪੁੱਛਿਆ ਕਿ ਪਾਤਸ਼ਾਹ ਜੀ ਇੰਨਾ ਲੰਬਾ ਸਮਾਂ, ਕਹਿੰਦੇ ਇੰਨਾ ਪਿਆਰਾ ਸਾਡਾ ਇੱਕ ਕਾਬਲ ਸਿੱਖ ਹੈ ਭਾਈ ਗੌਂਦਾ, ਉਹ ਸਾਡੇ ਚਰਨਾਂ ਦਾ ਧਿਆਨ ਧਰ ਕੇ ਬੈਠ ਗਿਆ। ਤਿੰਨ ਤਰ੍ਹਾਂ ਦਾ ਧਿਆਨ ਹੁੰਦਾ ਹੈ, ਇੱਕ ਪ੍ਰਤੀਕ ਧਿਆਨ ਹੈ, ਪ੍ਰਤੀਕ ਆਪਾਂ ਕਿਸੇ ਨੂੰ ਮੰਨ ਲੈਂਦੇ ਹਾਂ, ਬਿਨ ਦੇਖੇ ਨਹੀਂ ਉਪਜੇ ਆਸਾ, ਅਤੇ ਸੰਪਤ ਧਿਆਨ ਹੁੰਦਾ ਜਿਹਦਾ ਧਿਆਨ ਧਰਦੇ ਹਾਂ ਉਹਦੇ ਗੁਣ ਸਾਡੇ ਵਿੱਚ ਪ੍ਰਵੇਸ਼ ਕਰ ਜਾਂਦੇ ਨੇ। ਧਿਆਨ ਹੀ ਹੈ, ਜੇ ਤੁਸੀਂ ਕਿਸੇ ਤਸਵੀਰ ਪਿਕਚਰ ਐਸੀ ਦਾ ਧਿਆਨ ਧਰੋ, ਰੂਪ ਹੈ ਕੰਮ ਹੈ ਦੋਸਤੀ, ਭੁੱਖ ਹੈ ਸਾਧੇ ਗੰਢ, ਉਹਦੇ ਨਾਲ ਕਿੰਨੀਆਂ ਵਾਸਨਾਵਾਂ ਆਉਂਦੀਆਂ ਹਨ। ਪਰ ਇਹੀ ਧਿਆਨ ਉਪਾਸਨਾ 'ਚ ਕਿਵੇਂ ਬਦਲਦਾ ਜਦੋਂ ਐਸੇ ਧਿਆਨ ਆ ਜਾਣ ਸਾਹਮਣੇ? ਉਹ ਧਿਆਨ ਅਕਾਲ ਮੂਰਤ ਹੈ, ਸਾਧ ਸੰਤਨ ਕੀ ਠਾਹਰ ਨੀਕੀ ਧਿਆਨ ਕੋ, ਸਫਲਿਓ ਮੂਰਤ ਪਰਸਿਓ ਸੰਤਨ ਕੀ ਇਹ ਧਿਆਨਾ ਧਰਨਾ। ਮੂਰਤ ਤਾਂ ਜੋ ਹੈ, ਕਿਉਂਕਿ ਸ਼ਬਦ ਗੁਰੂ ਸੁਰਤ ਤੁਨ ਚੇਲਾ, ਜਿਹੜਾ ਸ਼ਬਦ ਹੈ ਗੁਰੂ ਉਹਦਾ ਅਸਲ ਧਿਆਨ ਹੁੰਦਾ। ਜਿਵੇਂ ਮੈਂ ਪਹਿਲਾਂ ਵੀ ਬੇਨਤੀ ਕੀਤੀ ਕਿ ਗੁਰੂ ਕਦੇ ਸਰੀਰ ਨਹੀਂ ਹੁੰਦਾ, ਇੱਕ ਪ੍ਰਤੀਕ ਮੰਨ ਕੇ ਆਪਾਂ ਚੱਲਦੇ ਹਾਂ, ਅਤੇ ਉਹ ਧਿਆਨ ਬਦਲਦਾ ਹੈ ਪ੍ਰਤੀਕ ਧਿਆਨ ਤੋਂ ਸੰਪਤ ਧਿਆਨ 'ਚ। ਸੰਪਤ ਧਿਆਨ 'ਚ ਕੀ ਹੁੰਦਾ ਹੈ, ਜਿਵੇਂ ਬਾਣੀ 'ਚ ਐਸਾ ਫਰਮਾਨ ਆਉਂਦਾ ਹੈ ਕਿ ਉਹ ਸੁਗੰਧੀ, ਕਿਉਂਕਿ ਐਸੀ ਸੁਗੰਧੀ ਆ ਜਾਂਦੀ ਹੈ, ਕਬੀਰ ਚੰਦਨ ਕਾ ਬਿਰਬਾ ਭਲਾ ਬੇੜਿਓ ਢਾਕ ਪਲਾਸ, ਉਹੀ ਪੀ ਚੰਦਨ ਹੋਏ ਰਹੇ ਬਸੇ ਜੋ ਚੰਦਨ ਪਾਸ। ਐਸੀ ਸੁਗੰਧੀ, ਹੁਣ ਚੰਦਨ ਦੀ ਕਿੰਨੀ ਸੁਗੰਧੀ ਹੁੰਦੀ ਹੈ, 52 ਕੁੰਗਲ ਦਾ ਇਹ ਬੂਟਾ ਹੁੰਦਾ ਹੈ, ਇਹ ਸੁਗੰਧੀ ਸਾਰੀ ਬਨਸਪਤੀ 'ਚੋਂ ਆਉਣੀ ਸ਼ੁਰੂ ਹੋ ਜਾਂਦੀ ਹੈ, ਇੱਕ ਬਾਂਸ 'ਚੋਂ ਨਹੀਂ ਆਉਂਦੀ, ਕਿਉਂਕਿ ਬਾਂਸ ਬੜਾਈ ਬੂਢਿਆ ਇਹ ਮਤ ਡੂਬੋ ਕੋ, ਚੰਦਨ ਕੇ ਨਿਕਟੇ ਵਸੈ ਬਾਂਸ ਸੁਗੰਧ ਨਾ ਹੋਏ। ਉਹ ਬਾਂਸ 'ਚ ਇੰਨੀ ਈਰਖਾ ਆਪਸ ਵਿੱਚ ਹੀ ਇੱਕ ਦੂਜੇ ਨਾਲ ਟਕਰਾ ਕੇ ਅੱਗ ਲੱਗ ਜਾਂਦੀ ਬਾਂਸ ਨੂੰ। ਸਤਿਗੁਰ ਕੀ ਕਰਨ ਕਬੀਰ ਸਾਚਾ, ਸਤਿਗੁਰ ਕਿਆ ਕਰੇ ਜਾਂ ਸਿੱਖਾਂ ਮੈਂ ਚੂਕ, ਅੰਧੇ ਏਕ ਨਾ ਲੱਗੇ ਜਿਉਂ ਬਾਂਸ ਬਜਾਈਏ ਫੂਕ। ਬਾਂਸ 'ਚ ਫੂਕ ਮਾਰੋ, ਦੂਜੇ ਪਾਸੇ ਨਿਕਲ ਜਾਂਦੀ ਹੈ। ਇਸ ਕਰਕੇ ਇਹ ਜਿਹੜਾ ਹੁਣ ਸਤਿਗੁਰ ਜੀ ਤਾਂ ਪੂਰੇ ਹਨ, ਕਬੀਰ ਸਾਚਾ ਸਤਿਗੁਰ ਕਿਆ ਕਰੇ ਜਾਂ ਸਿੱਖਾਂ ਮੈਂ ਚੂਕ, ਸਾਡੇ ਵਿੱਚ ਕੋਈ ਨਾ ਕੋਈ ਚੂਕ ਹੈ। ਗਲਤੀ ਹੈ ਕਿ ਅਸੀਂ ਇਹ ਪ੍ਰੋਸੀਜਰ ਨੂੰ ਅਡੋਪਟ ਨਹੀਂ ਕਰਦੇ, ਜਿਹੜਾ ਇਹ ਸਾਰਾ ਪ੍ਰੋਸੈਸ ਹੈ, ਫਾਰਮੂਲਾ ਨਹੀਂ ਅਪਲਾਈ ਕਰਦੇ, ਪ੍ਰੋਬਲਮ ਸੋਲਵ ਨਹੀਂ ਹੁੰਦੀ। ਇਸ ਕਰਕੇ ਫਿਰ ਇਹ ਧਿਆਨ ਜਿਹੜਾ ਹੈ, ਜਿਹੜੇ ਧਰਦੇ ਹਨ, ਜਿਹੜੇ ਜਗਿਆਸੂ ਜਨ, ਜਿਨ੍ਹਾਂ ਦੇ ਅੰਦਰ ਇਹ ਜਗਿਆਸਾ ਹੈ, ਉਹ ਅਵਸਥਾ ਮੁਤਾਬਕ ਇਹ ਧਿਆਨ ਹੁੰਦਾ। ਜਿੱਥੇ ਫਿਰ ਤੀਸਰਾ ਧਿਆਨ ਹੈ ਅਹੰਗ੍ਰਹਿ ਧਿਆਨ, ਉਹ ਧਿਆਨ एक ऐसा ज्ञान है, ऐसे ज्ञान च जिथे गुरमूर्त गुर शब्द है, वो शब्द धुन है, धुन में ध्यान, ध्यान में जानिया गुरमुख अकथ कहानी। हुण भाई गौंदा जी ऐसा ध्यान च बैठे हैं कि गुरु पातशाह जी भी अज इना इस समा समाधि तो थान ना होए, सो इन्ना प्यार, क्योंकि ये प्यार दी खेड है। प्यार दे विच ओ प्यार दियां ऐसियां डोरां हन जिहड़े ओ परमेश्वर नूं भी भगत वस कर लैंदे हन। रब वस भगताने कीता पागते प्रेम डोरियां, ताने कीता पागते प्रेम डोरियां, भगतां के बस भगतां तान तेरा। हुण भाई गौंदा जी किथे काबल छन ते गुरु हरगोबिंद पातशाह जी महाराज जी दा ध्यान धर के बैठ के ਕਿੰਨਾ ਸਮਾਂ ਲੰਘ ਗਿਆ। ਇਸ ਤਰ੍ਹਾਂ ਗੁਰੂ ਪਾਤਸ਼ਾਹ ਜੀ ਮਹਾਰਾਜ ਫਰਮਾਉਣ ਲੱਗੇ ਕਿ ਪਿਆਰਿਓ, ਧੰਨ ਗੁਰੂ ਹਰ ਰਾਏ ਪਾਤਸ਼ਾਹ ਜੀ ਦਾ ਫਰਮਾਨ ਕਿ ਧਿਆਨ ਜਿਹੜਾ ਹੈ ਇਹ ਨਾਮ 'ਚ ਜਦੋਂ ਸਥਿਤ ਹੋਣਾ ਇਹ ਜ਼ਰੂਰੀ ਹੈ। ਇਹ ਹੈ ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲ ਕੇ ਉੱਠ ਹਰ ਨਾਮ 'ਤੇ ਆਵੇ। ਉਸ ਸਮੇਂ ਧਿਆਨ 'ਚ ਬੈਠੇ ਉੱਦਮ ਕਰੇ, ਭਲਕੇ ਪ੍ਰਭਾਤੀ ਇਸ਼ਨਾਨ ਕਰੇ, ਅੰਮ੍ਰਿਤ ਸਰ ਨਾਵੇ। ਹੁਣ ਅੰਮ੍ਰਿਤ ਦਾ ਸਰੋਵਰ ਜਿਹੜਾ ਹੈ ਉਹ ਜਿੱਥੇ ਆਪਾਂ ਹਰਿਮੰਦਰ ਸਾਹਿਬ ਜਾਂਦੇ ਹਾਂ, ਨਮਸਕਾਰ ਕਰਦੇ ਹਾਂ, ਉਹ ਪਾਣੀ ਕਿੰਨਾ ਪਵਿੱਤਰ ਹੋ ਗਿਆ ਬਾਣੀ ਦਾ ਅਸਰ ਕਿ ਉਹ ਅੰਮ੍ਰਿਤ ਹੈ, ਅੰਮ੍ਰਿਤਸਰ। ਉੱਥੇ ਕਊਆ ਵੀ ਕਹਿੰਦੇ ਇਸ਼ਨਾਨ ਕਰਕੇ ਹੰਸ, ਕਿੱਡੀ ਸ਼ਕਤੀ ਹੈ ਉਹਦੇ 'ਚ, ਕੀਰਤਨ ਦੀ ਭਗਤੀ ਹੈ। ਇਸੇ ਤਰ੍ਹਾਂ ਇਹ ਪ੍ਰਤੀਕ ਹੈ, ਇਹ ਜਿਹੜਾ ਸਾਡਾ ਸਰੀਰ ਹੈ ਇਹ ਸਰੀਰ ਹਰਿਮੰਦਰ ਹੈ ਜਿੱਥੋਂ ਹਰ ਜਾਤਾ। ਇਹ ਸਰੀਰ ਦੇ ਵਿੱਚ ਵੀ ਦੇਹੀ ਦੇ ਅੰਦਰ, ਇਸ ਸਰੀਰ ਦੇ ਅੰਦਰ ਨੌ ਨਿਧ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸ ਕਾ ਵਿਸਰਾਮ। ਇਹ ਸਰੀਰ ਦੇ ਵਿੱਚ ਵੀ ਉਹ ਅੰਮ੍ਰਿਤ ਦਾ ਸਰੋਵਰ ਹੈ, ਅੰਮ੍ਰਿਤ ਹਰ ਹਰ ਨਾਮ ਹੈ ਮੇਰੀ ਜਿੰਦੜੀਏ, ਅੰਮ੍ਰਿਤ ਗੁਰਮਤ ਪਾਏ ਰਾਮ। ਜਦੋਂ ਅਸੀਂ ਗੁਰਮਤ ਨੂੰ ਧਾਰਨ ਕਰਦੇ ਹਾਂ ਫਿਰ ਸਾਨੂੰ ਪਤਾ ਲੱਗ ਜਾਂਦਾ ਹੈ। ਉੱਥੋਂ ਦੀ ਸਤਿਗੁਰੂ ਜੀ ਨੇ ਨਿਸ਼ਾਨੀ ਵੀ ਦੱਸੀ ਹੈ, ਕਿਉਂਕਿ ਸਾਡੇ ਹੋਮੇ ਦੀ ਵਿਉਹ ਚੜ੍ਹੀ ਹੋਈ ਹੈ। ਹੋਮੇ ਮਾਇਆ ਬਿਖ ਹੈ ਮੇਰੀ ਜਿੰਦੜੀ, ਹਰ ਅੰਮ੍ਰਿਤ ਬਿਖ ਲਹਿ ਜਾਏ ਰਾਮ। ਹੈ ਤਾਂ ਇਹ ਸਾਰਾ ਹੀ ਸਰੀਰ ਜਿਹੜਾ ਹੈ, ਇਹ ਸਰੀਰ ਸਭ ਧਰਮ ਹੈ, ਜਿਸ ਅੰਦਰ ਸੱਚੇ ਕੀ ਵਿੱਚ ਜੋਤ, ਗੁਹ ਚ ਰਤਨ ਵਿੱਚ ਲੁਕ ਰਹੇ ਕੋਈ ਗੁਰਮੁਖ ਸੇਵਕ ਕੱਢੈ ਖੋਤ। ਆ ਖੋਤ ਅੱਖਰ ਹੁਣ ਤਾਂ ਸਮਝ ਨਹੀਂ ਆਉਣਾ, ਕਿਉਂਕਿ ਪਹਿਲੇ ਸਮਿਆਂ 'ਚ ਓਟ ਹੁੰਦੇ, ਬੱਕਰੀਆਂ ਰੱਖੀਆਂ ਹੁੰਦੀਆਂ ਹਿੰਦੁਸਤਾਨ ਦੇ ਵਿੱਚ, ਰੇਗਿਸਤਾਨ ਦੇ ਇਲਾਕੇ, ਆਹ ਜਿਹੜਾ ਮਾਲਵੇ ਦਾ ਇਲਾਕਾ ਰਾਜਸਥਾਨ ਦਾ, ਇਹਦੇ ਵਿੱਚ ਆ ਰੇਤ ਉੱਡਦੀ, ਇਹਦੇ ਟਿੱਬੇ ਵੱਡੇ ਵੱਡੇ ਲੱਗ ਜਾਂਦੇ ਪਹਾੜ ਵਾਂਗੂ, ਖੂਹ ਰੇਤ ਨਾਲ ਭਰ ਜਾਂਦੇ, ਖੇਤ 'ਚ ਪਤਾ ਹੀ ਨਾ ਲੱਗਦਾ ਕਿ ਕਿੱਥੇ ਖੂਹ ਹੈ। ਫਿਰ ਬੱਕਰੀਆਂ ਵਾਲਿਆਂ ਨੂੰ ਬੁਲਾਉਂਦੇ, ਜਿਹੜੇ ਓਟ ਹੁੰਦੇ ਬੱਕਰੀਆਂ ਚਾਰਨ ਵਾਲੇ, ਉਸ ਖੇਤ 'ਚ ਘੁਮਾਉਂਦੇ, ਅਤੇ ਬੱਕਰੀ ਨੂੰ ਇੰਨੀ ਸੈਂਸ ਹੈ ਕਿ ਇਹ ਜਿੱਥੇ ਖੂਹ ਹੁੰਦਾ ਉੱਥੋਂ ਨਾ ਲੰਘਦੀ, ਗੋਲ ਦਾਇਰਾ ਬਣਾ ਕੇ, ਸਰਕਲ ਬਣਾ ਕੇ ਲੰਘਦੀ। ਉਸ ਨੂੰ ਖੋਤ ਕਹਿੰਦੇ ਕਿ ਖੂਹ ਫਿਰ ਉੱਥੋਂ ਕੱਢ ਲੈਂਦੇ। ਹੁਣ ਅੰਮ੍ਰਿਤ ਖੂਟਾ ਅੰਦਰ ਭਰਿਆ, ਇਹ ਇਸੇ ਤਰ੍ਹਾਂ ਸ਼ਬਦ ਕਾਢ ਪੀਏ ਪਨਿਹਾਰੀ, ਸ਼ਬਦ ਦੀ ਮਦਦ ਦੇ ਨਾਲ ਜਦੋਂ ਅਸੀਂ, ਉਹ ਸ਼ਬਦ ਹੈ ਇੱਕ ਧੁਨ, ਧੁਨ ਵਿੱਚ ਜਦੋਂ ਧਿਆਨ ਚਲਾ ਗਿਆ, ਗੁਰਮੂਰਤ ਗੁਰਸ਼ਬਦ ਹੈ, ਅਹੰਗ੍ਰਹਿ ਧਿਆਨ 'ਚ ਮਨ ਸਾਚਾ ਮੁਖ ਸਾਚਾ ਸੋਏ, ਅਵਰ ਨਾ ਪੇਖੇ ਏਕਸ ਬਿਨ ਕੋਏ, ਨਾਨਕ ਇਹ ਲੱਛਣ ਬਰਮ ਗਿਆਨੀ ਹੋਏ। ਫਿਰ ਉਹ ਅਹੰਗ੍ਰਹਿ ਧਿਆਨ 'ਚ ਸਾਰੇ ਬਰਮ ਦਿਸੈ, ਬਰਮ ਸੁਣੀਏ ਏਕ ਏਕ ਵਖਾਣੀ ਹੈ, ਆਤਮ ਪਸਾਰਾ ਕਰਨਹਾਰਾ ਪ੍ਰਭ ਬਿਨਾ ਨਹੀਂ ਜਾਣੀਏ। ਇਹ ਆਤਮ ਮਾਰਗ ਦਾ ਜਿਹੜਾ ਟਾਈਟਲ ਪੇਜ ਹੈ ਇਸ ਮੈਗਜ਼ੀਨ ਦਾ, ਇਹਦੇ ਉਸ ਦਾ ਅਤੇ ਇਹ ਪਹਿਲੇ ਇਹੀ ਲਿਖਿਆ ਹੈ ਕਿ ਏਕੋ ਬਰਮ ਦੁਤੀਆ ਨਾਸਤੀ, ਕਿ ਇੱਥੇ ਅਸੀਂ ਪਹੁੰਚਣਾ ਹੈ, ਇਹ ਅੰਤਮ ਗੋਲ ਹੈ, ਇੱਥੇ ਅਸੀਂ ਉਸ 'ਚ ਸਥਿਤ ਹੋਣਾ, ਬੈਕ ਟੂ ਸੋਰਸ। ਅਤੇ ਧਿਆਨ 'ਚ ਹੁਣ ਇਹ ਸਮਾਧੀਆਂ ਤਾਂ ਜਦੋਂ ਹੁਣ ਲੱਗਦੀਆਂ, ਉਹ ਤਾਂ ਜੋਗੀ ਬੈਠੇ ਨੇ ਉਹਨਾਂ ਦੇ ਨਾਲ ਹਿਰਨ ਵੀ ਖਹਿ ਖਹਿ ਜਾਂਦੇ ਹਾਂ, ਪਰ ਆਪਾਂ ਤਾਂ ਜਿਹੜੀ ਗੁਰਮਤ ਦਾ ਮਾਰਗ ਹੈ ਇਹ ਮਨ ਹੱਠ ਕਿਨੇ ਨਾ ਪਾਇਓ, ਸਭ ਥੱਕੇ ਕਰਮ ਕਮਾਏ ਦੀਓ। ਜਿਹੜਾ ਇਹ ਮਨ ਹੱਠ ਹੈ, ਕਿਉਂਕਿ ਮਨ ਨੂੰ ਮਨਾਉਣਾ ਹੈ, ਮਨ ਨੇ ਪਾਉਣ ਦੀ ਸਵਾਰੀ ਦੇ ਉੱਤੇ ਜਾਣਾ, ਦੌੜ ਜਾਂਦਾ ਹੈ, ਬਾਰ ਬਾਰ ਦੌੜਦਾ ਹੈ, ਇਸੇ ਕਰਕੇ ਬਾਰੰਬਾਰ ਬਾਰ ਪ੍ਰਭ ਜਪੀਏ ਵੀ ਅੰਮ੍ਰਿਤ ਇਹ ਮਨ ਤਨ ਤ੍ਰਿਪਿਐ। ਇਹ ਮਨ ਨੂੰ, ਕਿਉਂਕਿ ਮਨ ਦਾ ਹੀ ਸਾਰਾ ਸੰਬੰਧ ਹੈ, ਮੰਮਾ ਮਨ ਸੁ ਕਾਜ ਹੈ, ਮਨ ਸਾਧੇ ਸਿੱਧ ਹੋਏ, ਮਨ ਹੀ ਮਨ ਸੁ ਕਹਿ ਕਬੀਰਾ, ਮਨ ਸਾਹ ਮਿਲਿਆ ਨਾ ਕੋਏ। ਇਸ ਕਰਕੇ ਮਨ ਸਮਝਾਵਣ ਕਾਰਨੇ ਕੁਛ ਅੱਕ ਪੜ੍ਹੀਏ ਗਿਆਨ, ਇਹ ਸਾਰਾ ਆਪਾਂ ਜੋ ਕਰਦੇ ਹਾਂ ਇਹ ਮਨ ਨੂੰ ਸਮਝਾਉਣ ਵਾਸਤੇ ਹੈ। ਮਨ ਮੰਨ ਗਿਆ, ਮਨ ਜੀਤਿਆ ਜਗ ਜੀਤ, ਫਿਰ ਤਾਂ ਸੰਸਾਰ ਹੀ ਜਿੱਤ ਲਿਆ। ਇਸ ਤਰ੍ਹਾਂ ਦੇ ਨਾਲ ਇਹ ਸਮਾਂ ਹੁੰਦਾ ਹੈ, ਕਿਉਂਕਿ ਗੁਰੂ ਹਰ ਰਾਏ ਪਾਤਸ਼ਾਹ ਜੀ ਮਹਾਰਾਜ ਜੀ ਦੇ ਬਚਨ ਕੇ ਨਾਮ ਵੀ ਜ਼ਰੂਰੀ ਹੈ, ਬਾਣੀ ਵੀ ਜ਼ਰੂਰੀ ਹੈ। ਸਮਾਂ ਹੈ ਅੰਮ੍ਰਿਤ ਵੇਲੇ ਉੱਠੋ, ਧਿਆਵੇ ਧਿਆਨ 'ਚ ਬੈਠੋ, ਉੱਦਮ ਕਰੇ ਭਲਕੇ ਪਰਵਾਤੀ, ਇਸ਼ਨਾਨ ਕਰੇ ਅੰਮ੍ਰਿਤ ਸਰਨ ਆਵੇ। ਉਹ ਜਿਹੜਾ ਅੰਮ੍ਰਿਤ ਦਾ ਸਰੋਵਰ ਅੰਦਰ ਹੈ ਉਹਦੀ ਨਿਸ਼ਾਨੀ ਵੀ ਦੱਸ ਦਿੱਤੀ, ਨੌਨੀ ਦੇ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸਕਾ ਵਿਸਰਾਮ ਕਿ ਕਿੱਥੇ ਹੈ, ਉਹ ਹੈ ਸੁਨ ਸਮਾਦ ਅਨਹਤ ਤਹਿਨਾਦ। ਇੱਕ ਤਾਂ ਆਹਟ ਨਾਲ ਆਵਾਜ਼ ਆਉਣਾ, ਜਦੋਂ ਟਕਰਾਅ ਹੁੰਦਾ ਹੈ ਆਹਟ ਆਵਾਜ਼ ਆਉਂਦੀ ਹੈ, ਸਾਊਂਡ ਉਤਪੰਨ ਹੁੰਦਾ ਹੈ। ਆ ਜਿਵੇਂ ਕਹਿੰਦੇ ਬਿਗ ਬੈਗ ਤੋਂ ਹੀ ਸਾਰਾ ਕੁਝ ਹੋਇਆ, ਸ਼ਬਦ ਹੀ ਸਭ ਉਤਪਤ ਹੋਇਆ। ਇਹ ਇੱਕ ਐਸਾ ਹੈ ਕਿ ਬਿਨਾਂ ਆਹਟ ਤੋਂ ਇਸ ਕਰਕੇ ਧੁਨ ਬਣਾ ਲਈ ਜਾਂਦੀ ਹੈ ਕਿ ਇਹ ਜਿਹੜਾ ਵਾਹੇ ਜਿੰਨਾ ਵੀ ਡੀਪ ਬਰੀਥ ਡੂੰਘਾ ਜਾਵੇ, ਇਨਹੇਲ ਅੰਦਰ ਨੂੰ ਸਾਹ ਜਾਂਦਾ ਹੈ, ਉਨੀ ਆਕਸੀਜਨ ਅੰਦਰ ਜਾਂਦੀ। ਅੰਮ੍ਰਿਤ ਵੇਲੇ ਉੱਠੋ, ਉਸ ਸਮੇਂ ਤਾਂ ਬੜੀ ਕਿਰਪਾ ਹੈ, ਇਸ਼ਨਾਨ ਕਰਕੇ ਤੁਹਾਡੇ ਤਾਂ ਇੱਥੇ ਪੋਲਿਊਸ਼ਨ ਵੀ ਨਹੀਂ। ਫਿਰ ਬੈਠ ਜਾਓ, ਬੈਠ ਕੇ ਧਿਆਨ ਧਿਆਵੇ 'ਚ ਬੈਠ ਕੇ ਫਿਰ ਇਹ ਪੂਰਾ ਡੂੰਘਾ ਸਾਹ ਲਓ। ਜਦੋਂ ਹੁਣ ਸਾਹ ਛੱਡਣਾ ਹੈ ਉਦੋਂ ਫਿਰ ਇਹਨੂੰ ਫਿਰ ਬਾਹਰ ਨੂੰ ਸਾਹ ਨੇ ਆਉਣਾ, ਤਾਂ ਫਿਰ ਇਹਦੇ ਨਾਲ ਇਹ ਧੁਨ ਬਣ ਜਾਵੇ ਗੁਰੂ ਜਿੰਨਾ ਇਹ ਡੂੰਘੀ ਅੰਦਰ ਜਾਏਗੀ ਅੰਦਰ ਇਹ ਧੁਨ। ਇਹ ਐਸਾ ਧਿਆਨ ਹੈ ਕਿ ਮਨ ਨਹੀਂ ਫਿਰ ਦੌੜ ਸਕਦਾ। ਆਓ ਇੱਕ ਕਰਕੇ ਵੇਖੀਏ। ਸਵਾਸ ਸਵਾਸ ਦੇ ਗੇੜੇ ਜਪ ਲੋ ਵਾਹਿਗੁਰੂ, ਹੱਸ ਦੇ ਗੇੜੇ ਵਾਹਿਗੁਰੂ। ਹੁਣ ਜਿਵੇਂ ਸਵਾਸ ਆ ਰਿਹਾ ਹੈ ਜਾ ਰਿਹਾ ਹੈ, ਇਹਦੇ ਨਾਲ ਇਹ ਕਰੋ, ਸਵਾਸ ਨੂੰ ਵਾਚ ਕਰੋ, ਸਾਹ ਨੂੰ ਵੇਖੋ ਕਿ ਇਹ ਅੰਦਰ ਨੂੰ ਗਿਆ, ਇਹ ਸੁਣੋ। ਚਾਹੀਦਾ ਜੇ ਅਸੀਂ ਸਿੱਖ ਅਖਵਾਉਂਦੇ ਹਾਂ, ਕਿਉਂਕਿ ਉਪਦੇਸ਼ ਗੁਰੂ ਹਰ ਹਰ ਜਪ ਜਾਪੇ ਸਭ ਕਿਲਵਿਖ ਪਾਪ ਦੋਖ ਲੈ ਜਾਵੇ। ਫਿਰ ਚੜ੍ਹੇ ਦਿਸ ਗੁਰਬਾਣੀ ਗਾਵੇ, ਬਹਿੰਦਿਆਂ ਉੱਠਦਿਆਂ ਹਰਨਾਮ ਤੇ ਆਵੇ, ਜੋ ਸਾਸ ਗਰਾਸ ਧਿਆਏ ਮੇਰਾ ਹਰ ਹਰ, ਸੋ ਗੁਰਸਿੱਖ ਗੁਰੂ ਮਨ ਪਾਵੇ। ਇਸ ਕਰਕੇ ਹੁਣ ਇਸ ਤਰ੍ਹਾਂ ਦੇ ਨਾਲ ਧੰਨ ਗੁਰੂ ਹਰ ਰਾਏ ਪਾਤਸ਼ਾਹ ਜੀ ਨੇ ਫਰਮਾਨ ਕੀਤਾ ਕਿ ਅੰਮ੍ਰਿਤ ਵੇਲੇ ਉੱਠ ਕੇ ਕਰੋ, ਫਿਰ ਜਦੋਂ ਇਹ ਕਰ ਲਉਂਗੇ ਅੰਮ੍ਰਿਤ ਵੇਲੇ, ਫਿਰ ਤਾਂ ਉਠ ਤਾਂ ਬੈਠ ਤਾਂ ਸੋਭਤ ਨਾਮ ਕਹ ਨਾਨਕ ਜਨ ਕੈ ਸਦਕਾਮ। ਸੋ ਇਹ ਭਾਈ ਗਾਉਂਦਾ ਜੋ ਕਾਬਲ ਗੁਰੂ ਚਰਨਾਂ ਦਾ ਧਿਆਨ ਧਰਕੇ ਬੈਠਾ ਇੰਨਾ ਲੰਬਾ ਸਮਾਂ, ਪਾਤਸ਼ਾਹ ਕਹਿੰਦੇ ਇਹ ਸਮਾਧੀ ਕੈਸੀ ਹੈ, ਸਹਿਜ ਸਮਾਧ ਲੱਗੀ ਤਨ ਪੀਤਰ ਸੋ ਰਸ ਸੋਈ ਜਾਣੇ। ਸੋ ਰਸ ਆ ਜਾਂਦਾ ਹੈ। ਇਸ ਤਰ੍ਹਾਂ ਗੁਰੂ ਪਾਤਸ਼ਾਹ ਜੀ ਨੇ ਖੇਡਾਂ ਵਰਤਾਈਆਂ, ਕਿੰਨੀਆਂ ਬਖਸ਼ਿਸ਼ਾਂ ਕੀਤੀਆਂ, ਅਤੇ ਉਹ ਸਮਾਂ ਵੀ ਆ ਗਿਆ ਕਿਉਂਕਿ ਇਹ ਤਾਂ ਸਰੀਰ ਹਨ, ਨਾਸ਼ਵੰਤ ਹਨ। ਇਹ ਸ਼ਬਦ ਮਿਲਾਵਾ ਹੋਤ ਹੈ, ਦੇਹ ਮਿਲਾਵਾ ਨਾਹੀਂ। ਸੁਰਤ 'ਤੇ ਇਹ ਸ਼ਬਦ ਦਾ ਮਾਰਗ ਇਸੇ ਕਰਕੇ ਕਿ ਸ਼ਬਦ ਸੰਜੀਵ ਹੈ, ਸ਼ਬਦ ਧੁਨ ਹੈ। ਸੁਰਤ ਸ਼ਬਦ ਭਵ ਸਾਗਰ ਤੇਰੀ ਹੈ ਨਾਨਕ ਨਾਮ ਬਖਾਣੇ। ਇਹ ਸਮਾਂ ਲਿਹਾਜ਼ ਨਹੀਂ ਕਰਦਾ ਵੱਡੇ ਵੱਡੇ ਹੋਏ, ਏਕ ਸ਼ਿਵ ਪੇ ਏਕ ਗੇ ਏਕ ਫੇਰ ਪੇ, ਰਾਮ ਚੰਦਰ ਕ੍ਰਿਸ਼ਨ ਕੇ ਅਵਤਾਰ ਪੀ ਅਨੇਕ ਹੈ। ਵਰਮਾ ਓ ਵਿਸ਼ਨ ਕੇਤੇ ਵੇਦ ਓ ਪੁਰਾਨ ਕੇਤੇ, ਸਿਮਰਤ ਸਮੋਹਨ ਕੇ ਹੋਏ ਹੋਏ ਬਤੇ ਹੈ। ਮੋਹਨ ਦੀ ਮਦਾਰ ਕੇਤੇ, ਅਸਨੀ ਕੁਮਾਰ ਕੇਤੇ, ਅੰਸਾ ਅਵਤਾਰ ਕੇਤੇ, ਕਾਲ ਵਸ ਪੇ ਹੈ। ਪੀਰੇ ਓ ਪੈਗੰਬਰ ਕੇਤੇ, ਗਨੇ ਨਾ ਪਰਤ ਏਤੇ, ਭੂਮੀ ਹੀ ਤੇ ਹੋਏ ਕੇ ਫੇਰ ਭੂਮੀ ਹੀ ਮਲੇ ਹੈ। ਹੁਣ ਸਮਾਂ ਇਜਾਜ਼ਤ ਨਹੀਂ ਦਿੰਦਾ, ਉਹ ਸਮਾਂ ਵੀ ਆ ਗਿਆ ਜੋ 6 ਅਕਤੂਬਰ 1661 ਈਸਵੀ ਦਾ, ਕਿ ਧੰਨ ਧੰਨ ਗੁਰੂ ਹਰ ਰਾਏ ਪਾਤਸ਼ਾਹ ਜੀ ਮਹਾਰਾਜ ਸਰੀਰ ਦਾ ਤਿਆਗ ਕਰ ਦਿੰਦੇ ਹਨ, ਅਤੇ ਉਸ ਤੋਂ ਪਹਿਲਾਂ ਅੰਤਮ ਸਮੇਂ ਜੋ 5 ਸਾਲ ਦੀ ਉਮਰ ਅਜੇ ਗੁਰੂ ਹਰਕ੍ਰਿਸ਼ਨ ਮਹਾਰਾਜ ਜੀ ਦੀ ਹੈ, ਉਹਨਾਂ ਨੂੰ ਗੁਰਦਾ ਗੱਦੀ ਸੌਂਪ ਦਿੰਦੇ ਹਨ। ਭਾਵੇਂ ਰਾਮ ਰਾਏ ਆਪ ਜੀ ਤੋਂ ਉਮਰ 'ਚੋਂ ਵੱਡੇ ਸਨ, ਪਰ ਉਹਨਾਂ ਨੇ ਬੇਅਦਬੀ ਕਰ ਦਿੱਤੀ, ਜਿਵੇਂ ਗਿਆਨੀ ਜੀ ਤੋਂ ਸੁਣ ਰਹੇ ਸੀ ਕਿ ਗੁਰਬਾਣੀ ਦਾ ਸਤਿਕਾਰ ਜ਼ਰੂਰੀ ਹੈ, ਕਿਉਂਕਿ ਔਰੰਗਜ਼ੇਬ ਕੋਲ ਗੁਰੂ ਹਰ ਰਾਏ ਪਾਤਸ਼ਾਹ ਜੀ ਤਾਂ ਜਾਣਾ ਨਹੀਂ ਸੀ ਚਾਹੁੰਦੇ। ਇਹ ਭਾਈ ਆਪਣੇ ਸਪੁੱਤਰ ਨੂੰ ਬਾਬਾ ਰਾਮ ਰਾਏ ਜੀ ਨੂੰ ਭੇਜਦੇ ਹਨ, ਅਤੇ 72 ਐਸੀਆਂ ਕਰਾਮਾਤਾਂ ਦਿਖਾਈਆਂ। ਔਰੰਗਜ਼ੇਬ ਹੈਰਾਨ ਰਹਿ ਗਿਆ ਕਿ ਇੰਨੀ ਅਜ਼ਮਤ। ਪਰ ਉਸ ਨੇ ਇੱਕ ਗੁਰਬਾਣੀ ਦੀ ਜਿਹੜੀ ਤੁਕ ਸੀ, ਮਿੱਟੀ ਮੁਸਲਮਾਨ ਕੀ ਪੇੜੇ ਪਈ ਘੁਮਿਆਰ, ਇਹ 'ਚ ਤਬਦੀਲੀ ਕਰਨ ਕਾਰਨ ਗੁਰੂ ਪਾਤਸ਼ਾਹ ਕਹਿੰਦੇ ਮੇਰੇ ਮੱਥੇ ਨਾ ਲੱਗੇ, ਅਤੇ ਫਿਰ ਉਹ ਕਿੱਧਰ ਗਏ, ਕਹਿੰਦੇ ਜਿੱਧਰ ਮੂੰਹ ਉੱਧਰ ਚਲੇ ਜਾਵੇ, ਆ ਪਹਾੜਾਂ ਵੱਲ ਨੂੰ ਚਲੇ ਗਏ, ਅਤੇ ਡੇਰਾ ਲਾਇਆ ਫਿਰ ਦੂਨ ਵਿੱਚ ਜਾ ਕੇ, ਉੱਥੇ ਉਹਨੂੰ ਅੱਜ ਡੇਰਾ ਦੂਨ ਕਹਿੰਦੇ ਹਨ। ਅਤੇ ਗੁਰਦਾ ਗੱਦੀ ਦੇ ਉੱਤੇ ਧੰਨ ਗੁਰੂ ਸ੍ਰੀ ਹਰਕ੍ਰਿਸ਼ਨ ਮਹਾਰਾਜ ਜੀ ਬਿਰਾਜਮਾਨ ਹੋਏ। ਸੋ ਹੁਣ ਸਮਾਂ ਇਜਾਜ਼ਤ ਨਹੀਂ ਦਿੰਦਾ, ਬੇਨਤੀਆਂ ਕੀਤੀਆਂ ਅਨੇਕਾਂ ਹੀ ਪ੍ਰਕਾਰ ਦੀਆਂ ਭੁੱਲਾਂ ਹੋ ਜਾਂਦੀਆਂ ਹਨ। ਬਾਣੀ ਅਗਾਧ ਬੋਧ ਹੈ, ਗੁਰੂਆਂ ਦਾ ਐਸਾ ਜੀਵਨ ਜਿਹਦੀ ਵਿਚਾਰ ਆਪਾਂ ਗੁਰਬਾਣੀ ਅਨੁਸਾਰ ਕੀਤੀ ਹੈ, ਕਿਉਂਕਿ ਸਾਡੇ ਕੋਲ ਇਹੀ ਗੁਰਬਾਣੀ ਇਸ ਜੱਗ ਮੈਂ ਜਾਣਨ, ਇਹਦੀ ਸੇਧ ਵਿੱਚ ਜੇ ਅਸੀਂ ਚੱਲਾਂਗੇ ਸਾਡਾ ਇਹ ਜੀਵਨ ਦਾ ਮਨੋਰਥ ਪੂਰਾ ਹੋ ਜਾਵੇਗਾ। ਸੋ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਸੰਗਤਾਂ ਦਾ, ਪ੍ਰਬੰਧਕਾਂ ਦਾ ਧੰਨਵਾਦ, ਸਤਿਗੁਰਾਂ ਦਾ ਕੋਟਾਨ ਕੋਟ ਧੰਨਵਾਦ ਕਿ ਐਸਾ ਸਮਾਂ ਬਖਸ਼ਿਸ਼ ਹੋਇਆ। ਸੋ ਇੰਨੀਆਂ ਬੇਨਤੀਆਂ ਕਰੋ ਜੀ ਪ੍ਰਵਾਨ, ਅਤੇ ਆਓ ਜਿਹੜੇ ਨਹੀਂ ਵੀ ਹੁਣ ਤੱਕ ਬੋਲੇ ਉਹ ਰਸਨਾ ਆਪਣੇ ਆਨੰਦ ਸਾਹਿਬ 'ਚ ਬੋਲ ਕੇ ਜ਼ਰੂਰ ਪਵਿੱਤਰ ਕਰਨ। ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਉਹ ਅਹੰਕਾਰ ਸਤਿਗੁਰ ਪ੍ਰਸਾਦ, ਆਨੰਦ ਪਿਆ ਮੇਰੀ ਮਾਏ ਪਰੀਆਂ ਸ਼ਬਦ ਕਵਣੀ ਆਈਆਂ, ਇਹ ਨਾਨਕ ਆਨੰਦ ਗੁਰੂ ਨੇ ਪਾਇਆ। ਨਾਲ ਰੋਤਮਨ ਸੁਖ ਸਭ ਪਾਰਨਾ, ਕਿਆ ਨਹੀਂ
ਤੇਰੇ।